ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ ਚਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਾਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹੇ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮ ਤੋਜ ਕਹਿਜੈ ਕੋਟ ਇੰਦਰ ਇੰਦਰਾਣ ਸ਼ਾਹ ਸ਼ਾਹਾਨ ਗਣਿਜੈ ਤਰਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤ ਮੈਂ ਤਾਣ ਦਿਬਾਣ ਤੂੰ ਹੈ ਮੇਰੇ ਸੁਆਮੀ ਮੈਂ ਤੁਧ ਆਗੈ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਪੈ ਕਰੂੰ ਬੇਨੰਤੀ ਮੇਰਾ ਦੁਖ ਸੁਖ ਤੁਝ ਹੀ ਪਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਵਾਂ ਸੰਤ ਜਨੋ ਸੁਣ ਭਾਈ ਹੋ ਛੂਟਨ ਸਾਚੈ ਨਾਏ ਗੁਰ ਕੇ ਚਰਨ ਸਰੇਵਣੇ ਤੀਰਥ ਹਰ ਕਾ ਨਾਉ ਆਗੈ ਦਰੁਗਹਿ ਮੰਨੀਐ ਮਿਲੈ ਨ ਥਾਵੇਂ ਥਾਉ ਭਾਈ ਰੇ ਸਾਚੀ ਸਤਿਗੁਰ ਸੇਵ ਸਤਿਗੁਰ ਤੁਠੈ ਪਾਈਐ ਪੂਰਨ ਅਲਖ ਅਭੇਵ ਰਹਾਉ ਸਤਿਗੁਰ ਵਿਟੋਂ ਵਾਰਿਆ ਜਿਨ ਦਿੱਤਾ ਸੱਚ ਨਾਉ ਅਨ ਦਿਨ ਸੱਚ ਸਲਾਹਣਾ ਸੱਚੇ ਕੇ ਗੁਣ ਗਾਉ ਸੱਚ ਖਾਣਾ ਸੱਚ ਪਹਿਨਣਾ ਸੱਚੇ ਸੱਚਾ ਨਾਉ ਸਾਸ ਗਿਰਾਸ ਨਾ ਵਿਸਰੈ ਸਫਲ ਮੂਰਤ ਗੁਰ ਆਪ ਗੁਰ ਜੇਵਡ ਅਵਰ ਨ ਦਿਸਈ ਆਠ ਪਹਿਰ ਤਿਸ ਜਾਪ ਨਦਰ ਕਰੇ ਤਾਂ ਪਾਈਐ ਸੱਚ ਨਾਮ ਗੁਣ ਤਾਸ ਗੁਰ ਪਰਮੇਸ਼ਰ ਏਕ ਹੈ ਸਭ ਮੈਂ ਰਹਿਆ ਸਮਾਏ ਜਿਨ ਕੋ ਪੂਰਬ ਲਿਖਿਆ ਸੇਈ ਨਾਮ ਧਿਆਏ ਨਾਨਕ ਗੁਰ ਸ਼ਰਨਾਗਤੀ ਮਰੈ ਨਾ ਆਵੈ ਜਾਏ ਗੁਰ ਪਰਮੇਸ਼ਰ ਏਕ ਹੈ ਸਭ ਮੈਂ ਰਹਿਆ ਸਮਾਏ ਜਿਨ ਕੋ ਪੂਰਬ ਲਿਖਿਆ ਸੇਈ ਨਾਮ ਧਿਆਏ ਨਾਨਕ ਗੁਰ ਸ਼ਰਨਾਗਤੀ ਮਰੈ ਨਾ ਆਵੈ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਿਮਾਣਿਆਂ ਦੇ ਮਾਣ ਸਤਿਗੁਰੂ, ਨਤਾਣਿਆਂ ਦੇ ਤਾਣ, ਸਰਬ ਸਾਂਝੀਵਾਲਤਾ ਦੇ ਰਹਿਬਰ ਸ਼ਬਦ ਗੁਰੂ, ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਇਮਾਨ ਗੁਰੂ ਸਵਾਰੇ ਸਤਸੰਗੀ ਜਨੋ, ਗੁਰ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਆਪਣੀਆਂ ਮਨ ਬਿਰਤੀਆਂ ਨੂੰ ਪ੍ਰਭੂ ਚਰਨਾਂ ਨਾਲ ਜੋੜਨ ਦੀ ਕੋਸ਼ਿਸ਼ ਕਰੀਏ। ਆਪੋ ਆਪਣਾ ਹਿਰਦਾ ਕਰੀਏ ਇਕਾਗਰ, ਤਾਂ ਜੋ ਇਸ ਸਮੇਂ ਦੀਆਂ ਹਾਜ਼ਰੀਆਂ ਪ੍ਰਭੂ ਹਜ਼ੂਰੀ ਵਿੱਚ ਪ੍ਰਵਾਨ ਹੋਣ, ਕੋਈ ਰਸਨਾ ਬਿਰਥੀ ਨਾ ਰਹੇ। ਸਾਰੀਆਂ ਸੰਗਤਾਂ ਲਵਾਓ ਹਾਜ਼ਰੀ, ਮਨ ਬਿਰਤੀ ਨੂੰ ਟਿਕਾਓ, ਇਕਾਗਰ ਚਿੱਤ ਹੋਵੋ ਤੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਨਾਲ ਇੱਕ ਵਾਰੀ ਫਿਰ ਆਪਣੀਆਂ ਝੋਲੀਆਂ ਭਰੋ, ਸਾਰੇ ਜਪੋ ਜੀ ਸਤਨਾਮ ਵਾਹਿਗੁਰੂ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਪਾਵਨ ਸ਼ਬਦ ਜੋ ਰਾਗ ਸ੍ਰੀ ਰਾਗ ਵਿੱਚ ਉਚਾਰਿਆ ਹੋਇਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਪੰਨਾ 52 ਅਤੇ 53 ਉੱਪਰ ਸੁਭਾਇਮਾਨ ਹੈ, ਆਪ ਜੀ ਨੇ ਸਰਵਣ ਕੀਤਾ ਹੈ। ਕੁਝ ਪੰਕਤੀਆਂ ਦੀ ਵਿਚਾਰ ਆਪਾਂ ਪਿੱਛੇ ਸਰਵਣ ਕਰ ਚੁੱਕੇ ਹਾਂ, ਜਿੱਥੇ ਇਸ ਪਾਵਨ ਸ਼ਬਦ ਦੇ ਅੱਖਰੀ ਅਰਥ ਆਪਾਂ ਸਾਂਝੇ ਕਰਨੇ ਹਾਂ। ਉੱਥੇ ਪਾਵਨ ਅਰਦਾਸ ਦੀ ਵਿਚਾਰ ਮੈਂ ਤੋਧਾ ਕੇ ਅਰਦਾਸ, ਇਸ ਤਹਿਤ ਜਿਹੜਾ ਅੱਜ ਅਗਲਾ ਪਦਾ ਸ਼ੁਰੂ ਹੋਣਾ ਉਹ ਹੈ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਅੱਜ ਦੇ ਇਸ ਲੜੀਵਾਰ ਪਵਿੱਤਰ ਸ਼ਬਦ ਵਿੱਚ ਜੋ ਰਾਗ ਸ੍ਰੀ ਰਾਗ ਵਿੱਚ ਉਚਾਰਿਆ, ਦਾਤਾ ਜੀ ਫਰਮਾਨ ਕਰ ਰਹੇ ਭਾਈ ਰੇ ਸਾਚੀ ਸਤਿਗੁਰ ਸੇਵ, ਸਤਿਗੁਰ ਤੁਠੈ ਪਾਈਐ ਪੂਰਨ ਅਲੱਖ ਅਪੇਵ। ਹੇ ਭਰਾਵੋ, ਹੇ ਭਾਈ, ਜਿਹੜੀ ਸਤਿਗੁਰ ਦੀ ਸੇਵਾ ਭਗਤੀ ਹੈ ਨਾ, ਮਹਾਰਾਜ ਕਹਿੰਦੇ ਸੱਚੀ ਹੈ, ਸਤਿਗੁਰ ਦੀ ਸੇਵਾ ਭਗਤੀ ਫਲ ਦੇਣ ਵਾਲੀ ਹੈ। ਕਿਉਂਕਿ ਜਦੋਂ ਸਤਿਗੁਰੂ ਤਰੁੱਠਦਾ ਹੈ, ਪ੍ਰਸੰਨ ਹੁੰਦਾ, ਤਾਂ ਕਹਿੰਦੇ ਉਸ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਹੜਾ ਪਰਮੇਸ਼ਰ ਸਾਰੇ ਗੁਣਾਂ ਦੇ ਵਿੱਚ ਪੂਰਾ ਹੈ, ਜਿਹੜਾ ਪਰਮਾਤਮਾ ਅਲੱਖ ਹੈ, ਲਖਿਆ ਨਹੀਂ ਜਾ ਸਕਦਾ, ਭੇਦ ਨਹੀਂ ਪਾਇਆ ਜਾ ਸਕਦਾ ਜਿਸ ਦਾ, ਪੂਰਨ ਅਲੱਖ ਅਭੇਵ, ਅਭੇਵ ਦਾ ਅਰਥ ਹੁੰਦਾ ਜਿਸ ਦਾ ਭੇਤ ਨਾ ਪਾਇਆ ਜਾ ਸਕੇ। ਅਲੱਖ ਦਾ ਅਰਥ ਹੁੰਦਾ ਜਿਹੜਾ ਲਿਖਿਆ ਨਾ ਜਾ ਸਕੇ, ਸਾਡੀ ਸਮਝ ਵਿੱਚ ਪੂਰਨ ਤੌਰ ਤੇ ਨਾ ਆ ਸਕੇ, ਤੇ ਪੂਰਨ ਦਾ ਅਰਥ ਹੈ ਜਿਹੜਾ ਸਾਰੇ ਗੁਣਾਂ ਦੇ ਵਿੱਚ ਪੂਰਾ ਹੈ। ਸਤਿਗੁਰ ਤੁੱਠ ਹੈ ਪਾਈਐ, ਐਸੇ ਪ੍ਰਭੂ ਦੀ ਪ੍ਰਾਪਤੀ ਜਦੋਂ ਗੁਰੂ ਤੁਰਠ ਪੈਂਦਾ ਪ੍ਰਸੰਨ ਹੋ ਜਾਂਦਾ ਹੈ ਤਾਂ ਹੁੰਦੀ ਹੈ। ਮਹਾਰਾਜ ਕਹਿਣ ਲੱਗੇ ਇਸ ਕਰਕੇ ਸਤਿਗੁਰ ਦੀ ਸੇਵਾ ਭਗਤੀ ਚ ਜੁੜ, ਜਿਹੜਾ ਤੈਨੂੰ ਪਰਮਾਤਮਾ ਦੇ ਨਾਲ ਮਿਲਾਉਣ ਵਾਲਾ ਹੈ। ਸੰਤ ਜਨੋ ਸੁਣ ਭਾਈਓ ਛੂਟਣ ਸਾਚੈ ਨਾਏ, ਗੁਰ ਕੇ ਚਰਨ ਸਰੇਵਣੇ ਤੀਰਥ ਹਰ ਕਾ ਨਾਉ। ਪਰਸੋਂ ਦੀ ਕਥਾ ਵਿਚਾਰ ਵਿੱਚ ਦਾਸ ਨੇ ਇਹ ਪੰਕਤੀਆਂ ਆਪ ਨਾਲ ਸਾਂਝੀਆਂ ਕੀਤੀਆਂ ਸਨ। ਕਹਿਣ ਲੱਗੇ ਹੇ ਸੰਤ ਜਨ, ਹੇ ਮੇਰੇ ਭਾਈ ਜਨੋ, ਹੇ ਭਰਾਵੋ, ਮੇਰੀ ਗੱਲ ਧਿਆਨ ਨਾਲ ਸੁਣੋ। ਅਗਰ ਆਪਾਂ ਚਾਹੁੰਦੇ ਹਾਂ ਕਿ ਸੰਸਾਰ ਭਉਜਲ ਤੋਂ, ਦੁਨੀਆਂ ਦੇ ਵਿਸ਼ਿਆਂ ਵਿਕਾਰਾਂ ਤੇ ਮੋਹ ਮਾਇਆ ਤੋਂ ਸਾਡਾ ਛੁਟਕਾਰਾ ਖਲਾਸੀ ਹੋ ਜਾਏ, ਅਸੀਂ ਇਹਨਾਂ ਵਿਸ਼ਿਆਂ ਵਿਕਾਰਾਂ ਤੋਂ ਮੁਕਤ ਹੋ ਜਾਈਏ, ਤੇ ਮਹਾਰਾਜ ਕਹਿੰਦੇ ਨੇ ਇੱਕੋ ਜੁਗਤ ਛੂਟਣ ਸਾਚੇ ਨਾਏ। ਸਦਾ ਥਿਰ ਰਹਿਣ ਵਾਲੇ ਪ੍ਰਭੂ ਦੇ ਨਾਮ ਵਿੱਚ ਜੁੜ ਕੇ ਵਿਸ਼ਿਆਂ ਵਿਕਾਰਾਂ ਤੋਂ ਛੁੱਟਿਆ ਜਾ ਸਕਦਾ, ਮੁਕਤ ਹੋਇਆ ਜਾ ਸਕਦਾ। ਗੁਰ ਕੇ ਚਰਨ ਸਰੇਵਣੇ ਤੀਰਥ ਹਰ ਕਾ ਨਾਉ। ਗੁਰੂ ਦੇ ਚਰਨਾਂ ਨਾਲ ਜੁੜਨਾ, ਸਤਿਗੁਰ ਦੇ ਸ਼ਬਦ ਰੂਪੀ ਬਾਣੀ ਰੂਪੀ ਚਰਨਾਂ ਨਾਲ ਜੁੜ ਕੇ ਸਾਂਝ ਬਣਾਉਣੀ, ਤੇ ਕਹਿਣ ਲੱਗੇ ਇਹ ਸਮਝ ਲੈਣਾ ਕਿ ਪ੍ਰਭੂ ਦਾ ਨਾਮ ਹੀ ਸਾਡੇ ਵਾਸਤੇ ਤੀਰਥ ਆ। ਜਿਹੜੇ ਇਹ ਗੱਲ ਸਮਝ ਲੈਣਗੇ, ਆਗੈ ਦਰਗੈ ਮੰਨੀਐ ਮਿਲੈ ਨਥਾਵੇਂ ਥਾਉ। ਪ੍ਰਭੂ ਦੀ ਅੱਗੇ ਦਰਗਾਹ ਵਿੱਚ ਜਾ ਕੇ ਵੀ ਉਹ ਮੰਨੇ ਪਰਮੰਨੇ ਹੋਣਗੇ। ਆਗੈ ਦਰਗੈ ਮੰਨੀਐ, ਮੰਨੀਐ ਦਾ ਅਰਥ ਮੰਨੇ ਜਾਂਦੇ ਨੇ, ਮੰਨੇ ਜਾਣ ਦਾ ਭਾਵ ਉਹਨਾਂ ਨੂੰ ਆਦਰ ਮਿਲਦਾ, ਸਤਿਕਾਰ ਅਦਬ ਮਿਲਦਾ। ਰੇ ਰੇ ਦਰਗਹਿ ਕਹਿ ਨਾ ਕੋ, ਆਓ ਬੈਠ ਆਦਰ ਸ਼ੁਭ ਦੇਉ, ਮਿਲੈ ਨਥਾਵੇਂ ਥਾਉ। ਕਹਿੰਦੇ ਜਿਹੜੇ ਨਥਾਵੇਂ ਵੀ ਹਨ ਉਹਨਾਂ ਨੂੰ ਵੀ ਮਾਲਕ ਦੇ ਚਰਨਾਂ ਚ ਥਾਂ ਮਿਲ ਜਾਂਦਾ ਜਦੋਂ ਗੁਰੂ ਦੀ ਸੇਵਾ ਭਗਤੀ ਚ ਜੁੜ ਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਸਾਂਝ ਬਣਾਉਂਦੇ। ਨਥਾਵਿਆਂ ਨੂੰ ਥਾਂ, ਨਿਓਟਿਆਂ ਨੂੰ ਓਠ, ਤੇ ਵਿਸ਼ਿਆਂ ਵਿਕਾਰਾਂ ਦੇ ਖੂਹ ਵਿੱਚ ਡਿੱਗਿਆਂ ਹੋਇਆਂ ਨੂੰ ਉਹ ਮਾਲਕ ਪ੍ਰਭੂ ਆਪਣੇ ਨਾਮ ਦਾ ਆਸਰਾ ਦੇ ਕੇ ਬਾਹਰ ਕੱਢ ਲੈਂਦਾ। ਫਿਰ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਸਤਿਗੁਰ ਵਿੱਟੋਂ ਵਾਰਿਆ ਜਿਨ ਦਿੱਤਾ ਸੱਚ ਨਾਉ। ਸਾਰੇ ਸ਼ਬਦ ਵਿੱਚ ਗੁਰੂ ਕੀ ਉਪਮਾ ਹੈ, ਕਿਉਂਕਿ ਨਾਮ ਦੀ ਦਾਤ ਸਤਿਗੁਰੂ ਕੋਲੋਂ ਮਿਲਣੀ ਹੈ, ਸਿੱਖੀ ਦੀ ਦਾਤ ਸਤਿਗੁਰੂ ਕੋਲੋਂ ਪ੍ਰਾਪਤ ਹੋਣੀ ਹੈ। ਅਕਾਲ ਪੁਰਖ ਵਾਹਿਗੁਰੂ ਦਾ ਦੀਦਾਰ, ਪਰਮੇਸ਼ਰ ਦਾ ਦਰਸ਼ਨ ਵੀ ਗੁਰੂ ਕਰਾ ਸਕਦਾ ਹੈ। ਪ੍ਰਭੂ ਦੇ ਚਰਨਾਂ ਨਾਲ ਗੁਰੂ ਨੇ ਜੋੜਨਾ। ਤੋ ਮਹਾਰਾਜ ਕਹਿਣ ਲੱਗੇ ਸਤਿਗੁਰ ਵਿੱਟੋਂ ਵਾਰਿਆ, ਮੈਂ ਸਤਿਗੁਰੂ ਤੋਂ ਕੁਰਬਾਨ, ਮੈਂ ਸਤਿਗੁਰੂ ਤੋਂ ਵਾਰਨੇ ਜਾਣਾ, ਜਿਨ ਦਿੱਤਾ ਸੱਚ ਨਾਉ। ਜੇ ਸਤਿਗੁਰ ਨੇ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਮੇਰੀ ਝੋਲੀ ਵਿੱਚ ਪਾ ਦਿੱਤਾ ਹੈ, ਤੇ ਹੁਣ ਮੈਂ ਨਾਮ ਪ੍ਰਾਪਤ ਕਰਕੇ ਗੁਰੂ ਕੋਲੋਂ ਕਰਦਾ ਪਤਾ ਕੀ ਹਾਂ? ਕਹਿੰਦੇ ਅੰਨ ਦਿਨ ਸੱਚ ਸਲਾਹਣਾ, ਸੱਚੇ ਕੇ ਗੁਣ ਗਾਉਂ। ਅੰਨ ਦਿਨ, ਹਰ ਰੋਜ਼, ਅੰਨ ਦਿਨ ਦਾ ਅਰਥ ਹੁੰਦਾ ਹਰ ਇੱਕ ਦਿਨ, ਹਰ ਰੋਜ਼ ਸੱਚ ਸਲਾਹਣਾ। ਮੈਂ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਨੂੰ ਹੁਣ ਹਰ ਰੋਜ਼ ਸਲਾਹੁੰਦਾ, ਹਰ ਦਿਨ ਹਰ ਪਲ ਮੈਂ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਦਾ ਹਾਂ। ਤੇ ਮਹਾਰਾਜ ਕਹਿੰਦੇ ਨੇ ਸੱਚੇ ਕੇ ਗੁਣ ਗਾਉ, ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦੇ ਗੁਣ ਗਾਉਣਾ। ਵੇਖੋ ਕਿੱਡੀ ਕਮਾਲ ਦੀ ਗੱਲ ਹੈ। ਸਾਹਿਬ ਜੀ ਕਹਿੰਦੇ ਸਤਿਗੁਰ ਤੋਂ ਵੀ ਕੁਰਬਾਨ, ਜਿਸ ਨੇ ਨਾਮ ਦੀ ਦਾਤ ਦਿੱਤੀ ਹੈ। ਫਿਰ ਅਗਲੀ ਪੰਕਤੀ ਚ ਕਹਿੰਦੇ ਨੇ ਮੈਂ ਹਰ ਦਿਨ ਹਰ ਪਲ ਹਰ ਸਮੇਂ ਮੈਂ ਉਸ ਨਾਮ ਦੇ ਰਾਹੀਂ ਪ੍ਰਭੂ ਦੀ ਸਿਫਤ ਸਲਾਹ ਕਰਦਾ ਵਾਂ, ਤੇ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦੇ ਗੁਣ ਗਾਉਣਾ ਆ। ਹੁਣ ਗੁਣ ਗਾਉਣ ਤੋਂ ਵੀ ਅੱਗੇ ਗੱਲ ਚਲੇ ਗਈ। ਮਹਾਰਾਜ ਕਹਿੰਦੇ ਨਾਮ ਜਿਹੜਾ ਨਾ ਉਹ ਮੇਰਾ ਖਾਣਾ ਬਣ ਗਿਆ, ਪਰਮੇਸ਼ਰ ਦਾ ਨਾਮ ਮੇਰਾ ਪਹਿਨਣਾ ਬਣ ਗਿਆ, ਪਰਮੇਸ਼ਰ ਦੇ ਨਾਮ ਦੇ ਹੀ ਵਸਤਰ ਪਹਿਨਦਾ ਵਾਂ, ਪਰਮੇਸ਼ਰ ਦੇ ਨਾਮ ਦਾ ਹੀ ਭੋਜਨ ਛਕਦਾ ਵਾਂ, ਤੇ ਸੱਚੇ ਪ੍ਰਭੂ ਦੇ ਨਾਮ ਵਿੱਚ ਹੀ ਹਰ ਵੇਲੇ ਮੇਰੀ ਸੁਰਤ ਜੁੜੀ ਰਹਿੰਦੀ ਹੈ। ਆਨੰਦ ਦਿਨ ਸੱਚ ਸਲਾਹਣਾ, ਸੱਚੇ ਕੇ ਗੁਣ ਗਾਉ, ਸੱਚ ਖਾਣਾ ਸੱਚ ਪਹਿਨਣਾ ਸੱਚੇ ਸੱਚਾ ਨਾਉ। ਸਦਾ ਥਿਰ ਰਹਿਣ ਵਾਲੇ ਪ੍ਰਭੂ ਦਾ ਜਿਹੜਾ ਸੱਚਾ ਨਾਮ ਆ ਉਹ ਮੇਰਾ ਖਾਣਾ ਆ, ਸੱਚੇ ਪ੍ਰਭੂ ਦਾ ਨਾਮ ਮੇਰਾ ਪਹਿਨਣਾ ਹੈ। हर नाम हमारा भोजन शक्ति प्रकार। परमेश्वर का नाम मेरे लिए शक्ति प्रकार के भोजन है। यह शक्ति प्रकार के कहने का मतलब पता कि गुरु साहब का भाई बड़ा स्वादला भोजन है। हर तरह का रस जेड़ा ना वह मैनू प्रभु के नाम विचों ही आता है। वो भोजन कई तरह के है, कई तरह के पदार्थ आ। विद्वाना ने जेड़े संसार के रस आ पहला रस मने, रसा तो बाद फिर उन्होंने पदार्थों दी वंडियां कीतियां, फिर उन्होंने सारे पदार्थों गिन के वह कहते छत्ति प्रकार के भोजन आ। पहला छे तरह के पदार्थ कढ़े ते छे तरह के स्वाद आ रस आ। जिमें उदाहरण के तौर पर एक दो जिक्र करा भाई, जिमें मिठा है, फिर लून वाला, फिर खट्टा है, कोई कसैला है, इस तरह के पदार्थ छे। इहदे तो बाद एक दे विच छे छे तरह के होर आ गए छत्ति प्रकार के भोजन विद्वाना ने मने भी छत्ति तरह के भोजन है। बादशाह ने कहना जेह प्रसाद छत्ति अमृत खाए, उते छत्ति अमृत पदार्थ, उते ए संसारी पदार्थ है जेड़े जेड़े आप खाने पीने हैं, उते उन्हां छत्तियां का जिक्र है। अमृत वर्गे जिस दी कृपा दे नाल छत्ति प्रकार के भोजन छकदा, तिस ठाकुर को रख मन माए, उस प्रभु नूं अपने हिरदे च भी वसाया कर, जिस दी कृपा नाल तैनूं छत्ति प्रकार के भोजन छकण वास्ते मिलदे। हुण की कहिंदे महाराज, कहिंदे हर नाम हमारा भोजन छत्ति प्रकार। परमेश्वर का नाम मेरा भोजन है, तो कहते भोजन भी माड़ा मोटा नहीं है, कहते छत्ति प्रकार के स्वादले भोजन वाला रस मैं नाम विचों ही आ जाता। जित खाया हमको तृप्त भई, जड़ा नाम का भोजन छक के कहते मैं तृप्त हो जाता वा, तृप्त भई, मैं तृप्त हो गया, मैं तृप्ति मिल गई है, मैं रजेवा मिल गया, मैं रच गया। संसारी छत्ति प्रकार के भोजन ने सवेरे छक ले, शाम तक फिर खाण नूं तैयार आ, रात नूं खा के सुता, सवेरे फिर खाण नूं तैयार आ। खादा होए सुआ पी खाने स्यों दोस्ती, बादशाह बाणी च कहिंदे खादा होए सुआ, कहिंदे पिछला जिहड़ा खादा सी सुआ हो गया, पी खाने स्यों दोस्ती, कहिंदे मुड़ परत के फिर दोस्ती खाण नाल। सवेरे खादा शाम नूं फिर खाण नूं तैयार, रात नूं खा के सुता सवेरे फिर खाण नूं तैयार। हर नाम हमारा भोजन छत्ति प्रकार, जित खाया हमको तृप्त भई, तृप्त भई सच भोजन खाया, मन तन रसना नाम ते आया। जिस दिन का नाम मेरा भोजन बन गया, दाता जी कहते ऐसा परमेश्वर का नाम छकिया, ऐसे परमेश्वर के नाम का रस माणिया, भुख ही नहीं लगती, कहते तृप्त हो गया, रज गया। भुख ना लगन का मतलब ये नहीं कि वह रोटी नहीं खाते, वह प्रशादा नहीं छकते जेडे नाम जपते, वह कितने कोई पौनहारी बन जाते हैं, नहीं। जित खाया हमको तृप्त भई, मैं रज गया, मैं तृप्त हो गया, मैं रजेवा मिल गया, भाव हुण दुनिया के पदार्थों वाले पासे मेरा मन लुभाएमान नहीं होता। हुण जिहड़ी रसना अगे चस्कियां वल नूं दौड़दी सी तृप्त हो गई, क्योंकि इन्हें रजना कदों आ जो नाम रस छक लए, इन्हें नाम रस छक लिया, तृप्त आ, मन नूं नाम दा रस मिल गया, मन तृप्त आ। कहिंदे हिरदे नूं प्रभु दे नाम दा रस आ गया, लोभ वाले पासे लालच वाले पासे जांदा ही नहीं। ए रसना तू अन रस राच रही, तेरी प्यास ना जाए, प्यास ना जाए होरत कितै, जिचर हर रस पले ना पाए। तो जदों हर रस पले पै गया, इहदा मतलब प्यास मुक गई। हर रस पाए पल्ले पीए हर रस, बहुड़ न तृष्णा लागे आए। उथे जित खाया हमको तृप्त भई का मतलब की है, बहुड़ न तृष्णा लागे आए। किहड़े पास्यों मैं रज गया, तृष्णा वाले पास्यों रज गया। हुण तृष्णा अंदर पैदा नहीं होंदी, लोभ लालच अंदर पैदा नहीं होंदा, तरह तरह दियां आसा मनसा अंदर पैदा नहीं होंदियां। हर रस पाए पल्ले पीए हर रस, बौड़ ना तृष्णा लागे आए। पर यह हर रस सारे मिल जाता, हर नाम हमारा भोजन छत्ति प्रकार, यह नाम का भोजन सारे मिल जाता। कहते नहीं, यह सबना नहीं प्राप्त होंदा, यह हर रस करमी पाई है। इतने करमी का अर्थ है बख्शिश,
ਇਹ ਹਾਰ ਰਾਸ ਕਰਮੀ ਪਾਈ ਹੈ, ਕਹਿੰਦੇ ਬਖਸ਼ਿਸ਼ ਨਾਲ ਮਿਲਦਾ ਆ, ਤੇ ਪੁੱਛਿਆ ਬਖਸ਼ਿਸ਼ ਦੀ ਨਿਸ਼ਾਨੀ ਕੀ ਆ, ਕਹਿੰਦੇ ਜਿਨ੍ਹਾਂ ਤੇ ਬਖਸ਼ਿਸ਼ ਹੈ ਉਹਨਾਂ ਨੂੰ ਗੁਰੂ ਮਿਲ ਪੈਂਦਾ ਹੈ। ਇਹ ਹਰ ਰਸ ਕਰਮੀ ਪਾਈ ਹੈ, ਸਤਿਗੁਰ ਮਿਲੈ ਜਿਸ ਆਏ, ਜਿਨ੍ਹਾਂ ਨੂੰ ਗੁਰੂ ਮਿਲਿਆ, ਤੇ ਜਿਨ੍ਹਾਂ ਨੂੰ ਗੁਰੂ ਮਿਲਿਆ ਉਹਨਾਂ ਤੇ ਬਖਸ਼ਿਸ਼ ਆ, ਉਹਨਾਂ ਤੇ ਇਹਦਾ ਮਤਲਬ ਕਿਰਪਾ ਹੈ। ਉਹ ਨਾਮ ਰਸ ਹਰ ਰਸ ਪੀਂਦੇ ਆ, ਤੇ ਜਦੋਂ ਉਹਨਾਂ ਨੇ ਹਰ ਰਸ ਪੀਤਾ, ਨਾਮ ਰਸ ਪੀਤਾ, ਤੇ ਗੁਰੂ ਦੀ ਪ੍ਰਾਪਤੀ ਵੀ ਆ ਤੇ ਪ੍ਰਭੂ ਦੀ ਬਖਸ਼ਿਸ਼ ਵੀ ਆ, ਤੇ ਜੀਵਨ ਕੀ ਬਣ ਗਿਆ? ਕਹਿ ਨਾਨਕ ਹੋਰ ਅਨ ਰਸ ਸਭ ਵਿਸਰ, ਇਹ ਰਸ ਛਾਡੇ, ਉਹ ਰਸ ਆਵਾ, ਉਹ ਰਸ ਪੀਆ, ਇਹ ਰਸ ਨਹੀਂ ਪਾਵਾ। ਜਿਨ ਪੀਆ ਸਾਰ ਰਸ, ਤਜੇ ਆਨ ਰਸ ਹੋਏ ਰਸ ਮਗਨ, ਡਾਰੇ ਬਿਖ ਖੋਏ। ਭਗਤ ਰਵਿਦਾਸ ਜੀ ਬਿਲਾਵਲ ਰਾਗ ਵਿੱਚ ਕਹਿੰਦੇ, ਕਹਿ ਨਾਨਕ ਹੋਰ ਅਨ ਰਸ ਸਭ ਵਿਸਰੇ, ਸਾਰੇ ਰਸ ਮੁੱਕ ਗਏ ਅੰਦਰੋਂ, ਤ੍ਰਿਪਤ ਪੈ ਹੋ ਗਿਆ, ਮੈਂ ਰੱਜ ਗਿਆ, ਹੁਣ ਆਨ ਰਸਾਂ ਵਾਲੇ ਪਾਸੇ ਮਨ ਹੀ ਨਹੀਂ ਜਾਂਦਾ, ਕਿਉਂਕਿ ਉਹ ਮੈਂ ਚੱਖ ਕੇ ਵੇਖ ਲਿਆ, ਉਹਨਾਂ ਨਾਲ ਮੈਂ ਤ੍ਰਿਪਤ ਨਹੀਂ ਹੋ ਸਕਿਆ, ਹੁਣ ਉਧਰ ਮਨ ਹੀ ਨਹੀਂ ਜਾਂਦਾ। ਆਨ ਰਸਾ ਜੇਤੇ ਤੈਂ ਚਾਖੇ, ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ, ਹਰ ਰਸ ਕਾ ਤੂੰ ਚਾਖੇ ਸਾਧ, ਚਾਖਤ ਹੋਏ ਰਹੇ ਬਿਸਮਾਤ। ਕਹਿ ਨਾਨਕ ਹੋਰ ਅਨ ਰਸ ਸਭ ਵਿਸਰੇ, ਜਾਂ ਹਰ ਵਸੇ ਮਨ ਆਏ। ਸੱਚ ਖਾਣਾ ਸੱਚ ਪਹਿਨਣਾ, ਸੱਚੇ ਸੱਚਾ ਨਾਂ, ਅੱਜ ਦੇ ਸ਼ਬਦ ਚ ਮਹਾਰਾਜ ਕਹਿ ਰਹੇ, ਹਰ ਨਾਮ ਹਮਾਰਾ ਭੋਜਨ ਛੱਤੀ ਪ੍ਰਕਾਰ, ਜਿਤ ਖਾਇਆ ਹਮਕੋ ਤ੍ਰਿਪਤ ਭਈ। ਹਰ ਨਾਮ ਹਮਾਰਾ ਪਹਿਨਣ, ਜਿਤ ਫਿਰ ਨੰਗੇ ਨਾ ਹੋਵੇ, ਹੋਰ ਪਹਿਨਣ ਕੀ ਹਮਾਰੀ ਸਰਦ ਗਈ। ਹਰ ਨਾਮ ਹਮਾਰਾ ਵਣਜ, ਹਰ ਨਾਮ ਵਪਾਰ, ਹਰ ਨਾਮੇ ਕੀ ਹਮਕੋ ਸਤਿਗੁਰ ਕਾਰ ਕੁਨੀ ਦੀ, ਹਰ ਨਾਮੇ ਕਾ ਹਮ ਲੇਖਾ ਲਿਖਿਆ, ਸਭ ਜਮ ਕੀ ਅਗਲੀ ਕਾਣ ਗਈ। ਵੇਖੋ ਪਰਮੇਸ਼ਰ ਦਾ ਨਾਮ ਕਿੱਡਾ ਕਮਾਲ ਦਾ ਆ, ਕਹਿੰਦੇ ਮੇਰਾ ਖਾਣਾ ਵੀ ਨਾਮ, ਮੇਰਾ ਪਹਿਨਣਾ ਵੀ ਨਾਮ, ਮੇਰਾ ਪ੍ਰਭੂ ਦੇ ਨਾਮ ਨਾਲ ਇੰਨਾ ਪਿਆਰ ਬਣ ਗਿਆ। ਕਹਿਣ ਲੱਗੇ ਮੇਰਾ ਵਣਜ ਵਪਾਰ ਵੀ ਨਾਮ, ਤੇ ਮੈਂ ਨਾਮ ਦਾ ਹੀ ਲੇਖਾ ਲਿਖਦਾ। ਕਹਿਣ ਲੱਗੇ ਜਿਸ ਦਿਨ ਦਾ ਨਾਮ ਇਸ ਤਰ੍ਹਾਂ ਜ਼ਿੰਦਗੀ ਵਿੱਚ ਆ ਗਿਆ, ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਮਾਂ ਦੀ ਮੁਥਾਜੀ ਖਤਮ ਹੋ ਗਈ, ਜਮਾਂ ਦਾ ਡਰ ਹੀ ਖਤਮ ਹੋ ਗਿਆ, ਮੌਤ ਦਾ ਭੈ ਹੀ ਮੁੱਕ ਗਿਆ ਅੰਦਰ। ਸੱਚ ਖਾਣਾ ਸੱਚ ਪਹਿਨਣਾ, ਸੱਚੇ ਸੱਚਾ ਨਾਉ, ਸਾਸ ਗਰਾਸ ਨਾ ਵਿਸਰੈ, ਸਫਲ ਮੂਰਤ ਗੁਰ ਆਪ। ਸਫਲ ਮੂਰਤ, ਸ੍ਰੇਸ਼ਟ ਫਲ ਦੇਣ ਵਾਲੀ ਮੂਰਤ, ਸ੍ਰੇਸ਼ਟ ਫਲ ਦੇਣ ਵਾਲੀ ਤਸਵੀਰ, ਸ੍ਰੇਸ਼ਟ ਫਲ ਦੇਣ ਵਾਲੀ ਉਹ ਸ਼ਖਸੀਅਤ ਕਿਹੜੀ ਹੈ? ਕਹਿੰਦੇ ਸਤਿਗੁਰੂ ਆਪ ਹੈ, ਗੁਰ ਆਪ। ਕਹਿਣ ਲੱਗੇ ਐਸਾ ਸਤਿਗੁਰ ਜਿਹੜਾ ਨਾਮ ਦੀ ਦਾਤ ਦਿੰਦਾ ਹੈ ਨਾ, ਕਹਿਣ ਲੱਗੇ ਉਹ ਸਤਿਗੁਰ ਦਾਤਾ ਮੇਰੇ ਮਨ ਹਿਰਦੇ ਚੋਂ ਕਦੇ ਨਹੀਂ ਵਿਸਰਦਾ, ਸਾਸ ਗਰਾਸ ਨਾ ਵਿਸਰੈ। ਸਾਸ ਦਾ ਅਰਥ ਆ ਸਾਹ ਲੈਂਦੇ ਹਾਂ, ਗਰਾਸ ਦਾ ਅਰਥ ਗਰਾਈ ਖਾਂਦੇ ਹਾਂ, ਬੁਰਕੀਆਂ ਪਾਉਂਦੇ ਹਾਂ ਮੂੰਹ ਚ, ਨਾ ਖਾਂਦੇ ਹਾਂ ਭੁੱਲਦਾ, ਨਾ ਸੰਸਾਰ ਜਗਤ ਵਿੱਚ ਵਿਚਰਦੇ ਹਾਂ ਕਿਤੇ ਭੁੱਲਦਾ। ਸਫਲ ਮੂਰਤ ਗੁਰ ਆਪ, ਸਫਲ ਮੂਰਤ ਦਾ ਅਰਥ ਸ੍ਰੇਸ਼ਟ ਫਲ ਦੇਣ ਵਾਲੀ ਮੂਰਤ ਆਪ ਹੈ ਸਤਿਗੁਰੂ। ਮੂਰਤ ਦਾ ਭਾਵ ਕੋਈ ਫੋਟੋ ਨਹੀਂ ਜਾਂ ਕੋਈ ਸੰਸਾਰੀ ਤਸਵੀਰ ਨਹੀਂ, ਭਾਵ ਸਹੀ ਅਰਥਾਂ ਦੇ ਵਿੱਚ ਜੇਕਰ ਸ੍ਰੇਸ਼ਟ ਫਲ ਪ੍ਰਾਪਤ ਕਰਨਾ ਤੇ ਗੁਰ ਕੀ ਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਮਿਲ ਅੰਮ੍ਰਿਤ ਵੇਲਾ। ਭਾਈ ਗੁਰਦਾਸ ਜੀ ਕਹਿੰਦੇ ਕਹਿੰਦੇ ਗੁਰੂ ਦੀ ਮੂਰਤ ਆ ਗੁਰੂ ਦਾ ਸ਼ਬਦ, ਇਹਦਾ ਭਾਵ ਗੁਰੂ ਦਾ ਸ਼ਬਦ ਹੀ ਤੈਨੂੰ ਸ੍ਰੇਸ਼ਟ ਫਲ ਦੇਣ ਵਾਲਾ ਹੈ। ਇਸ ਕਰਕੇ ਹਰ ਸਾਹ ਦੇ ਨਾਲ, ਹਰ ਗਰਾਈ ਦੇ ਨਾਲ, ਭਾਵ ਉੱਠਦੇ ਆ, ਬਹਿੰਦੇ ਆ, ਸੁੱਤੇ ਆ, ਸਦਾ ਸਦਾ ਹਰ ਨਾਮ ਤੇ ਆਈਐ। ਇਸ ਕਰਕੇ ਇਸ ਸ਼ਬਦ ਨਾਲ ਜੁੜ ਕੇ ਪ੍ਰਭੂ ਦੇ ਨਾਮ ਨਾਲ ਸਦਾ ਵਾਸਤੇ ਸਾਂਝ ਬਣਾ ਰੱਖ। ਤੇ ਦਾਤਾ ਜੀ ਕਹਿਣ ਲੱਗੇ ਗੁਰ ਜੇਵਡ ਅਵਰ ਨਾ ਦਿਸਈ, ਆਠ ਪੈਰ ਤਿਸ ਜਾਪ, ਅੱਠੇ ਪੈਰ ਉਹਦਾ ਜਾਪ ਕਰ, ਅੱਠੇ ਪੈਰ ਸਤਿਗੁਰੂ ਦੇ ਚਰਨਾਂ ਨਾਲ ਜੁੜਿਆ ਰਹੋ, ਕਿਉਂਕਿ ਗੁਰ ਜੇਵਡ ਅਵਰ ਨਾ ਦਿਸਈ। ਮੈਨੂੰ ਸੰਸਾਰ ਚ ਦਿਸਦਾ ਨਹੀਂ ਹੈ ਕੋਈ ਗੁਰੂ ਦੇ ਬਰਾਬਰ ਦਾ, ਸਤਿਗੁਰ ਦੇ ਤੁੱਲ ਮੈਨੂੰ ਜਗਤ ਵਿੱਚ ਦੂਸਰਾ ਕੋਈ ਨਜ਼ਰ ਨਹੀਂ ਆ ਰਿਹਾ। ਗੁਰ ਜੇਵਡ ਗੁਰੂ ਜਿੱਡਾ ਅਵਰ ਨਾ ਦਿਸਈ, ਹੋਰ ਕੋਈ ਦਿਸਦਾ ਨਹੀਂ ਹੈ। ਇਸ ਕਰਕੇ ਆਠ ਪਹਿਰ ਤਿਸ ਜਾਪ, ਅੱਠੇ ਪੈਰ ਉਹਦੇ ਜਾਪ ਚ ਜੋੜ, ਅੱਠੇ ਪੈਰ ਗੁਰੂ ਗੁਰੂ ਜਾਪ, ਅੱਠੇ ਪੈਰ ਉਹਦੀ ਸਿਫਤ ਸਲਾਹ ਵਿੱਚ ਲੀਨ ਹੋਇਆ ਰਹਿ। ਨਦਰ ਕਰੇ ਤਾਂ ਪਾਈ ਹੈ ਸੱਚ ਨਾਮ ਗੁਣਤਾਸ, ਸੱਚੇ ਨਾਮ ਦਾ ਖਜ਼ਾਨਾ, ਗੁਣਾਂ ਦਾ ਖਜ਼ਾਨਾ ਅਕਾਲ ਪੁਰਖ ਵਾਹਿਗੁਰੂ ਬਖਸ਼ਿਸ਼ ਦੀ ਨਦਰ ਕਰੇ ਤਾਂ ਪ੍ਰਾਪਤ ਹੁੰਦਾ ਹੈ। ਤੇ ਬੜੀ ਕਮਾਲ ਦੀ ਗੱਲ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨੇ ਅੱਜ ਦੇ ਇਸ ਲੜੀਵਾਰ ਸ਼ਬਦ ਵਿੱਚ ਆਖੀ, ਦਾਤਾ ਜੀ ਕਹਿੰਦੇ ਗੁਰ ਪਰਮੇਸ਼ਰ ਏਕ ਹੈ, ਸਭ ਮੈਂ ਰਿਹਾ ਸਮਾਏ, ਜਿਨ ਕੋ ਪੂਰਬ ਲਿਖਿਆ ਸੇਈ ਨਾਮ ਧਿਆਏ। ਗੁਰ ਪਰਮੇਸ਼ਰ ਏਕ ਹੈ, ਸਭ ਮੈਂ ਰਿਹਾ ਸਮਾਏ, ਸਭ ਮੈਂ ਸਾਰਿਆਂ ਦੇ ਵਿੱਚ ਸਮਾਇਆ ਹੋਇਆ, ਸਭ ਮੈਂ ਰਿਹਾ ਸਮਾਏ। ਰਹਿਆ ਸ਼ਬਦ ਜਿਹੜਾ ਨਾ, ਇਹ ਇੱਕ ਵਚਨ ਹੈ। ਜੇ ਕਿਤੇ ਗੁਰ ਤੇ ਪਰਮੇਸ਼ਰ ਇਹ ਸ਼ਬਦ ਤੇ ਲਫ਼ਜ਼ ਤੇ ਹੁੰਦੇ ਹੀ, ਪਰ ਜੇ ਰਹਿਆ ਦੀ ਜਗ੍ਹਾ ਤੇ ਰਹੇ ਲਫ਼ਜ਼ ਹੁੰਦਾ ਨਾ, ਰਹੇ ਬਹੁ ਵਚਨ ਬਣ ਜਾਂਦਾ। ਇਹਦਾ ਮਤਲਬ ਦੋ, ਜਿੱਥੇ ਇਹ ਬਚਨ ਆਇਆ ਨਾ, ਸਮੁੰਦ ਬਰੋਲ ਸਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ, ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਭੇਦ ਤੇ ਨਹੀਂ, ਪਰ ਗੁਰੂ ਪਰਮਾਤਮਾ ਹੈ, ਪਰਮਾਤਮਾ ਗੁਰੂ ਹੈ। ਪਰ ਇੱਥੇ ਆ ਕੇ ਗੁਰੂ ਅਰਜਨ ਦੇਵ ਸਾਹਿਬ ਨੇ ਬਿਲਕੁਲ ਗੱਲ ਹੀ ਮੁਕਾ ਦਿੱਤੀ। ਉਹ ਕਹਿੰਦੇ ਗੁਰ ਪਰਮੇਸ਼ਰ ਏਕ ਹੈ, ਸਭ ਮੈਂ ਹੋਰ ਗੱਲ ਨਾਲ ਸਪਸ਼ਟ ਕਰ ਦਿੱਤੀ। ਇਹ ਤੇ ਪਤਾ ਲੱਗ ਗਿਆ ਗੁਰ ਪਰਮੇਸ਼ਰ ਏਕ ਹੈ, ਗੁਰੂ ਪਰਮਾਤਮਾ ਇੱਕ ਆ। ਇੱਥੇ ਗੱਲ ਹੀ ਮੁਕਾ ਦਿੱਤੀ, ਕਹਿੰਦੇ ਸਭ ਮੈਂ ਰਹਿਆ ਸਮਾਏ। ਇਹ ਨਹੀਂ ਆਖਿਆ ਕਿ ਸਭ ਮੈਂ ਰਹੇ ਸਮਾਏ, ਤੇ ਗੁਰੂ ਵੀ ਸਮਾਇਆ ਹੋਇਆ ਆ ਤੇ ਪਰਮਾਤਮਾ ਵੀ ਸਾਰਿਆਂ ਵਿੱਚ ਸਮਾਇਆ ਹੋਇਆ, ਇਹ ਅਰਥ ਨਹੀਂ ਹੈ ਇੱਥੇ। ਸਭ ਮੈਂ ਰਹੇ ਆ ਸਮਾਏ, ਕਿਉਂਕਿ ਗੁਰ ਪਰਮੇਸ਼ਰ ਇੱਕ ਆ, ਕਹਿੰਦੇ ਉਹ ਸਾਰਿਆਂ ਦੇ ਵਿੱਚ ਸਮਾਇਆ ਹੋਇਆ, ਉਹ ਸਾਰਿਆਂ ਦੇ ਵਿੱਚ ਬੈਠਾ ਹੋਇਆ, ਉਹ ਸਾਰਿਆਂ ਦੇ ਵਿੱਚ ਵਰਤਦਾ ਆ। ਜਿਹੜਾ ਅੰਗ ਸੰਗ ਨਾ ਹੋਵੇ ਪਰਮਾਤਮਾ ਕਾਹਦਾ ਹੋਇਆ, ਜਿਹੜਾ ਅੰਗ ਸੰਗ ਨਾ ਹੋਵੇ ਗੁਰੂ ਕਾਹਦਾ ਹੋਇਆ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ, ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ, ਸੁਯੰਭਵ ਸੁਭੰ ਸਰਬਦਾ ਸਰਬ ਜੁਗਤੇ, ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ, ਸਦਾ ਅੰਗ ਸੰਗੇ ਅਪੰਗੰਗ ਬੇਪੂਤੇ। ਸਦਾ ਅੰਗ ਸੰਗੇ, ਅੰਗ ਸੰਗ ਹਰ ਵੇਲੇ ਨਾਲ, ਹਰ ਵਕਤ ਸਾਥ, ਕਿੱਥੇ ਕਿੱਥੇ, ਜਿੱਥੇ ਜਾਵਾਂ ਦੁਨੀਆਂ ਵਿੱਚ, ਜਿੱਥੇ ਜਾਵਾਂ ਤੂੰ ਹੈਗਾ, ਘਰ ਬਾਹਰ ਤੇਰਾ ਪਰਵਾਸਾ, ਤੂੰ ਜਾਣ ਕੇ ਹੈ ਸੰਗ, ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ, ਨਾਮ ਜਪੋ ਹਰ ਰੰਗ। ਗੁਰੂ ਨੂੰ ਜਿੱਥੇ ਆਵਾਜ਼ ਮਾਰੋ ਗੁਰੂ ਹਾਜ਼ਰ ਹੋਵੇ, ਗੁਰੂ ਨੂੰ ਜਿੱਥੇ ਪੁਕਾਰੋ ਗੁਰੂ ਤੇਰਾ ਮਦਦਗਾਰ ਹੋਵੇ, ਤੇਰੀ ਸਹਾਇਤਾ ਕਰਨ ਵਾਲਾ ਹੋਵੇ, ਉਹ ਸਤਿਗੁਰ ਹੈ। ਗੁਰ ਪਰਮੇਸ਼ਰ ਏਕ ਹੈ, ਸਭ ਮੈਂ ਰਿਹਾ ਸਮਾਏ, ਜਿਨ ਕੋ ਪੂਰਬ ਲਿਖਿਆ ਸੇਈ ਨਾਮ ਧਿਆਏ। ਜਿਨ੍ਹਾਂ ਤੇ ਉਹਦੀ ਬਖਸ਼ਿਸ਼ ਆ ਨਾ, ਦਾਤਾ ਜੀ ਕਹਿੰਦੇ ਉਹਨਾਂ ਦੇ ਮੱਥੇ ਤੇ ਕੋਈ ਪਿਛਲਾ ਚੰਗਾ ਭਾਗ ਲਿਖਿਆ ਉਹ ਹੀ ਨਾਮ ਜਪ ਸਕਦੇ ਆ, ਨਾਨਕ ਗੁਰ ਸ਼ਰਨਾਗਤੀ ਮਰੇ ਨਾ ਆਵੇ ਜਾਏ। ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਗਏ, ਵੇਖੋ ਕਿੱਡੀ ਕਮਾਲ ਦੀ ਬਾਤ ਹੈ, ਨਾਨਕ ਗੁਰ ਸ਼ਰਨਾਗਤੀ, ਜਿਹੜੇ ਗੁਰੂ ਦੀ ਸ਼ਰਨ ਵਿੱਚ ਆਏ ਆ। ਸ਼ਰਨਾਗਤੀ ਦਾ ਅਰਥ ਸ਼ਰਨ, ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਗਏ ਨਾ, ਕਹਿੰਦੇ ਮਰੇ ਨਾ ਆਵੇ ਜਾਏ, ਨਾ ਉਹ ਜੰਮਦੇ ਆ, ਨਾ ਉਹ ਮਰਦੇ ਆ, ਨਾ ਉਹ ਆਉਂਦੇ ਆ, ਨਾ ਉਹ ਜਾਂਦੇ ਆ। ਉਹਨਾਂ ਦਾ 84 ਲੱਖ ਦਾ ਗੇੜਾ ਹੀ ਮੁੱਕ ਗਿਆ, ਉਹਨਾਂ ਦਾ ਜੰਮਣਾ ਮਰਨਾ ਹੀ ਮੁੱਕ ਗਿਆ, ਜਿਨ੍ਹਾਂ ਦਾ ਜੰਮਣਾ ਮੁੱਕ ਗਿਆ ਉਹਨਾਂ ਦਾ ਮਰਨਾ ਆਪਣੇ ਆਪ ਖਤਮ ਹੋ ਗਿਆ। ਦਾਸ ਨੇ ਕੱਲ ਇਸ ਬਾਰੇ ਬੜੇ ਵਿਸਥਾਰ ਚ ਜ਼ਿਕਰ ਕੀਤਾ ਸੀ ਕਿ ਸ਼ਰਨ ਵਿੱਚ ਆਉਣਾ ਕੀ ਹੈ। ਨਾਨਕ ਗੁਰ ਸ਼ਰਨਾਗਤੀ, ਮੈਂ ਗੁਰੂ ਦੀ ਸ਼ਰਨ ਵਿੱਚ ਆ ਗਿਆ, ਮੇਰਾ ਜੰਮਣਾ ਮਰਨਾ ਮੁੱਕ ਗਿਆ। ਗੁਰੂ ਦੀ ਸ਼ਰਨ ਵਿੱਚ ਆਉਣਾ ਕੀ ਹੈ? ਗੁਰੂ ਨੂੰ ਮੱਥਾ ਟੇਕਣਾ ਨਹੀਂ। ਗੁਰੂ ਦੀ ਸ਼ਰਨ ਵਿੱਚ ਆਉਣਾ ਕੀ ਹੈ? ਪਰਿਕਰਮਾ ਕਰ ਲੈਣੀ। ਗੁਰੂ ਦੀ ਸ਼ਰਨ ਵਿੱਚ ਆਉਣਾ ਕੀ ਹੈ? ਮਾਇਆ ਭੇਟਾ ਕਰ ਦੇਣੀ, ਧਨ ਦੌਲਤ ਭੇਟਾ ਕਰ ਦੇਣੀ, ਕੋਈ ਕੱਪੜੇ ਬਸਤਰ ਆਦਿਕ ਭੇਟਾ ਕਰ ਦੇਣੇ, ਗੁਰੂ ਨੂੰ ਚੰਗੇ ਰੁਮਾਲੇ ਚਾਨਣੀਆਂ ਭੇਟਾ ਕਰ ਦੇਣੀਆਂ, ਇਹ ਗੁਰੂ ਦੀ ਸ਼ਰਨ ਆਉਣਾ ਹੈ? ਗੁਰੂ ਦੀ ਸ਼ਰਨ ਆਉਣਾ, ਧਨ ਮਾਇਆ ਦੌਲਤ ਕਰਕੇ ਬੜੇ ਲੰਗਰ ਚਲਾ ਦੇਣੇ, ਯੱਗ ਲਾ ਦੇਣੇ, ਤੀਰਥਾਂ ਦੇ ਉੱਤੇ ਨਹਾ ਲੈਣਾ, ਇਹ ਗੁਰੂ ਦੀ ਸ਼ਰਨ ਆਉਣਾ ਹੈ? ਪਾਤਸ਼ਾਹ ਦੇ ਕਹਿੰਦੇ ਜਿਸ ਦਿਨ ਤੂੰ ਸ਼ਰਨ ਆ ਗਿਆ ਤੈਨੂੰ ਗੁਰੂ ਨੇ ਆਪਣੇ ਗਲ ਨਾਲ ਲਾ ਲੈਣਾ। ਪਰ ਮੈਨੂੰ ਖਿਮਾ ਕਰਿਓ, ਆਪਾਂ ਮੱਥੇ ਵੀ ਟੇਕੇ, ਨੱਕ ਵੀ ਰਗੜੇ, ਭੇਟਾਵਾਂ ਵੀ ਚੜਾਈਆਂ, ਕਥਾ ਕੀਤੀਆਂ, ਕੀਰਤਨ ਬੜੇ ਕੀਤੇ, ਕਥਾ ਕੀਰਤਨ ਸੁਣੇ, ਪਰ ਕਿਸੇ ਨੂੰ ਪੁੱਛੋ ਤੈਨੂੰ ਪਰਮਾਤਮਾ ਨੇ ਆਪਣੇ ਕੰਠ ਨਾਲ ਲਾ ਲਿਆ, ਗੱਲ ਨਾਲ ਲਾ ਲਿਆ ਪਰਮਾਤਮਾ ਨੇ ਤੈਨੂੰ? ਕਿਉਂਕਿ ਜਿਸ ਦਿਨ ਪਰਮਾਤਮਾ ਨੇ ਕੰਠ ਨਾਲ ਲਾ ਲਿਆ, ਗਲੇ ਨਾਲ ਲਾ ਲਿਆ, ਉਸ ਦਿਨ ਤੇ ਪ੍ਰਭੂ ਨੇ ਸਾਨੂੰ ਆਪਣਾ ਬਣਾ ਲਿਆ। ਤੇ ਜਿਸ ਦਿਨ ਪ੍ਰਭੂ ਨੇ ਸਾਨੂੰ ਆਪਣਾ ਬਣਾ ਲਿਆ, ਉਸ ਦਿਨ ਜਿੰਨਾ ਕੁਝ ਪਰਮਾਤਮਾ ਦਾ ਆ, ਉਸ ਦਿਨ ਉਹ ਸਾਰੇ ਦਾ ਸਾਰਾ ਕੁਝ ਸਾਡਾ ਹੋਏਗਾ। ਜੋ ਕਿਸ ਠਾਕਰ ਕਾ ਸੋ ਸੇਵਕ ਕਾ, ਸੇਵਕ ਠਾਕੁਰ ਹੀ ਸੰਗ ਜਾਹਰ ਜੀਓ। ਮਹਾਰਾਜ ਬਾਣੀ ਚ ਕਹਿੰਦੇ ਜਿਹੜਾ ਸ਼ਰਨ ਆਇਆ ਉਹਨੂੰ ਉਹਨੇ ਕੰਠ ਲਾ ਲਿਆ, ਆਪਣੇ ਗੱਲ ਨਾਲ ਲਾ ਲਿਆ, ਕਿਉਂਕਿ ਇਹ ਉਹਦਾ ਸੁਭਾਅ ਹੈ, ਇਹ ਉਹਦਾ ਬਿਰਦ ਆ, ਜਿਹੜਾ ਸ਼ਰਨ ਆ ਜਾਂਦਾ ਉਹਨੂੰ ਗੱਲ ਲਾ ਲੈਂਦਾ। ਤੇ ਜਿਹੜਾ ਮਾਲਕ ਦੇ ਗੱਲ ਲੱਗਾ, ਜਿਹੜਾ ਪ੍ਰਭੂ ਦੇ ਕੰਠ ਨਾਲ ਲੱਗਾ, ਉਹਨੂੰ ਤੇ ਦੁੱਖ ਹੀ ਕੋਈ ਨਹੀਂ, ਉਹਨੂੰ ਤੇ ਮੁਸੀਬਤ ਹੀ ਕੋਈ ਨਹੀਂ, ਉਹਨੂੰ ਤੇ ਭਟਕਣਾ ਹੀ ਕੋਈ ਨਹੀਂ, ਉਹਨੂੰ ਤੇ ਚਿੰਤਾ ਹੀ ਕੋਈ ਨਹੀਂ, ਉਸ ਨੂੰ ਤੇ ਤ੍ਰਿਸ਼ਨਾ ਹੀ ਕੋਈ ਨਹੀਂ। ਉਹ ਭਟਕਦਾ ਨਹੀਂ, ਉਹ ਭਰਮ ਵਿੱਚ ਨਹੀਂ, ਉਹ ਠੋਕਰਾਂ ਨਹੀਂ ਖਾਂਦਾ, ਉਹ ਦੁਖੀ ਨਹੀਂ, ਉਹ ਮੁਸੀਬਤ ਵਿੱਚ ਨਹੀਂ, ਉਹਦੇ ਕਿਸੇ ਕਾਰਜ ਵਿੱਚ ਰੁਕਾਵਟ ਨਹੀਂ, ਕਿਉਂਕਿ ਪ੍ਰਭੂ ਦੇ ਗੱਲ ਲੱਗਾ। ਮੈਨੂੰ ਖਿਮਾ ਕਰਿਓ, ਜੇ ਹਾਲੇ ਤੱਕ ਸਾਡੇ ਦੁੱਖ ਨਹੀਂ ਮੁੱਕੇ, ਮੁਸੀਬਤਾਂ ਨਹੀਂ ਮੁੱਕੀਆਂ, ਭਟਕਣਾ ਨਹੀਂ ਮੁੱਕੀ, ਚਿੰਤਾ ਨਹੀਂ ਮੁੱਕੀ, ਝੋਰੇ ਨਹੀਂ ਮੁੱਕੇ, ਵਿਸ਼ੇ ਵਿਕਾਰ ਬੁਰਿਆਈਆਂ ਨਹੀਂ ਮੁੱਕੀਆਂ, ਪਾਪ ਗੁਨਾਹ ਸਾਡੇ ਨਹੀਂ ਮੁੱਕੇ, ਤਰ੍ਹਾਂ ਤਰ੍ਹਾਂ ਦੇ ਕਾਰਜਾਂ ਵਿੱਚ ਰੁਕਾਵਟਾਂ ਮੁਸ਼ਕਲਾਂ ਨਹੀਂ ਮੁੱਕੀਆਂ, ਘਰਾਂ ਦੇ ਦੁੱਖ ਨਹੀਂ ਮੁੱਕੇ, ਮਾਨਸਿਕ ਸਰੀਰਕ ਦੁੱਖ ਨਹੀਂ ਮੁੱਕੇ, ਸੱਚ ਜਾਣਨਾ ਹਾਲੇ ਪਰਮਾਤਮਾ ਨੇ ਸਾਨੂੰ ਆਪਣੇ ਕੰਠ ਨਹੀਂ ਲਾਇਆ, ਆਪਣੇ ਗੱਲ ਨਾਲ ਨਹੀਂ ਲਾਇਆ। ਕਿਉਂ ਨਹੀਂ ਲਾਇਆ? ਕਿਉਂਕਿ ਆਪਾਂ ਅਜੇ ਤੱਕ ਸ਼ਰਨ ਵਿੱਚ ਨਹੀਂ ਆਏ, ਕਿਉਂਕਿ ਗੱਲ ਨਾਲ ਉਹਨਾਂ ਨੂੰ ਲਾਉਂਦਾ ਜਿਹੜੇ ਸ਼ਰਨ ਆ ਜਾਂਦੇ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਧਾ, ਇਹ ਉਹਦਾ ਸੁਭਾਅ ਹੈ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਸੁਆਮੀ ਸ਼ਰਨ ਭਰਿਓ ਦਰਬਾਰੇ, ਮੈਂ ਤੇਰੇ ਦਰਬਾਰ ਵਿੱਚ ਆਣ ਕੇ ਤੇਰੀ ਸ਼ਰਨ ਪੈ ਗਿਆ। ਹਰ ਚਰਨ ਸ਼ਰਨ ਗੋਬਿੰਦ ਦੁੱਖ ਭੰਜਣ, ਦਾਸ ਆਪਣੇ ਕੋ ਨਾਮ ਦੇਵੋ, ਦ੍ਰਿਸ਼ਟ ਪ੍ਰਭ ਧਾਰੋ ਕਿਰਪਾ ਕਰ ਤਾਰੋ, ਪੂਜਾ ਗੈ ਕੂਪ ਤੇ ਕਾਢ ਲੇਵੋ, ਕਾਮ ਕ੍ਰੋਧ ਕਰ ਅੰਧ ਮਾਇਆ ਕੇ ਬੰਦ, ਅਨਕ ਦੋਖਾ ਤਨ ਸ਼ਾਦ ਪੂਰੇ, ਪ੍ਰਭ ਬਿਨ ਆਨ ਨ ਰਾਖਣ ਹਾਰਾ, ਨਾਮ ਸਿਮਰਾਵੋ ਸ਼ਰਨ ਸੂਰੇ। ਸ਼ਰਨ ਵਿੱਚ ਆਉਣਾ, ਦਾਸ ਨੇ ਕੱਲ ਬੇਨਤੀ ਕੀਤੀ ਸੀ, ਸ਼ਰਨ ਵਿੱਚ ਆਉਣਾ ਆ ਉਹਦਾ ਗੁਲਾਮ ਹੋ ਜਾਣਾ, ਸ਼ਰਨ ਵਿੱਚ ਆਉਣਾ ਆ ਉਹਦੇ ਹੋ ਜਾਣਾ, ਸ਼ਰਨ ਵਿੱਚ ਆਉਣਾ ਆ ਆਪਣਾ ਆਪ ਉਹਦੇ ਅੱਗੇ ਸਮਰਪਣ ਕਰ ਦੇਣਾ, ਭੇਟ ਕਰ ਦੇਣਾ, ਇਹ ਸ਼ਰਨ ਚ ਆਉਣਾ। ਆਪਣੀ ਆਪਣਤ ਛੱਡ ਦੇ, ਆਪਣੀ ਮਤ ਛੱਡ ਦੇ, ਜੇ ਉਹਦੀ ਸ਼ਰਨ ਵਿੱਚ ਆਉਣਾ ਚਾਹੁੰਦਾ, ਸਹੀ ਅਰਥਾਂ ਚ ਆਪਣੀ ਮਤ ਛੱਡ ਦੇਣੀ ਹੀ ਉਹਦੀ ਸ਼ਰਨ ਵਿੱਚ ਆਉਣਾ, ਆਪਣਾ ਤਨ ਮਨ ਉਸ ਮਾਲਕ ਦੇ ਅੱਗੇ ਵੇਚ ਦੇਣਾ ਹੀ ਉਹਦੀ ਸ਼ਰਨ ਵਿੱਚ ਆਉਣਾ, ਤੇ ਤਨ ਮਨ ਧਨ ਉਹਦੇ ਅੱਗੇ ਰੱਖ ਕੇ ਵੇਚ ਕੇ ਤੇ ਉਹਦੀ ਆਗਿਆ ਦਾ ਪਾਲਣ ਕਰਨਾ, ਸਹੀ ਅਰਥਾਂ ਵਿੱਚ ਉਹਦੀ ਸ਼ਰਨ ਵਿੱਚ ਆਉਣਾ ਹੈ। ਇੱਕ ਵਿਦਵਾਨ ਦੀ ਮੈਨੂੰ ਗੱਲ ਬੜੀ ਪਿਆਰੀ ਲੱਗੀ, ਕਹਿੰਦਾ ਸਹੀ ਅਰਥਾਂ ਵਿੱਚ ਜਿਹੜੀ ਅਰਦਾਸ ਹੈ ਨਾ, ਕਹਿੰਦਾ ਅਰਦਾਸ ਵੀ ਉਹਦੀ ਸ਼ਰਨ ਵਿੱਚ ਆਉਣਾ ਹੈ। ਸਭ ਕਾਸੇ ਵਾਸਤੇ ਤੇ ਆਪਾਂ ਅਰਦਾਸ ਕਰਦੇ ਹਾਂ, ਕਦੇ ਇਹਦੇ ਵਾਸਤੇ ਵੀ ਅਰਦਾਸ ਕਰ ਲਿਆ ਕਰੀਏ ਕਿ ਮਾਲਕਾ ਸਾਨੂੰ ਆਪਣੀ ਸ਼ਰਨ ਵਿੱਚ ਰੱਖ, ਸਾਨੂੰ ਆਪਣੀਆਂ ਚਰਨਾਂ ਵਿੱਚ ਰੱਖ, ਸਾਨੂੰ ਆਪਣਾ ਬਣਾ ਲਾ, ਤੇ ਆਪਣਾ ਬਣਾ ਕੇ ਆਪਣੀ ਸ਼ਰਨ ਵਿੱਚ ਰੱਖ ਕੇ ਆਪਣੀਆਂ ਚਰਨਾਂ ਨਾਲ ਜੋੜ ਕੇ ਸਾਡਾ ਪਾਰ ਉਤਾਰਾ ਕਰ ਦੇ, ਭਾਵ ਸਾਗਰ ਤੋਂ ਉਤਾਰ ਦੇ, ਕਿਉਂਕਿ ਆਪਣੀ ਚਤੁਰਾਈ ਆਪਣੀ ਸਿਆਣਪ ਨਾਲ ਸ਼ਰਨ ਵਿੱਚ ਨਹੀਂ ਆਇਆ ਜਾ ਸਕਦਾ, ਕਿਉਂਕਿ ਜਦੋਂ ਸ਼ਰਨ ਆਉਣਾ ਸਿਆਣਪ ਤੇ ਛੱਡਣੀ ਹੈ, ਆਪਣੀ ਸਿਆਣਪ ਆਪਣੀ ਚਤੁਰਾਈ ਨਾਲ ਸ਼ਰਨ ਵਿੱਚ ਨਹੀਂ ਆਇਆ ਜਾ ਸਕਦਾ, ਕਿਉਂਕਿ ਆਪਣਤ ਛੱਡਣੀ ਆ, ਹਉਮੈ ਛੱਡਣੀ ਆ, ਆਪਣੀ ਮਤ ਤੇ ਤਿਆਗਣੀ ਆ, ਤਾਂ ਸ਼ਰਨ ਵਿੱਚ ਆਉਣਾ। ਸਮੁੰਦਰ ਵਿੱਚ ਸ਼ਾਂਤੀ ਦਾ ਹੋਣਾ ਕੀ ਆ? ਸਮੁੰਦਰ ਦਾ ਟਿਕਾਓ ਕੀ ਆ? ਸਮੁੰਦਰ ਦਾ ਟਿਕਾਓ ਹੈ ਸਮੁੰਦਰ ਵਿੱਚ ਲਹਿਰਾਂ ਦਾ ਨਾ ਹੋਣਾ। ਜੇ ਸਮੁੰਦਰ ਵਿੱਚ ਲਹਿਰਾਂ ਨਹੀਂ, ਸਮੁੰਦਰ ਟਿਕਿਆ ਹੋਇਆ, ਸਮੁੰਦਰ ਬਿਲਕੁਲ ਸ਼ਾਂਤ। ਸਮੁੰਦਰ ਦਾ ਟਿਕਾਓ, ਸਮੁੰਦਰ ਦੀ ਸ਼ਾਂਤੀ ਹੈ ਲਹਿਰਾਂ ਦਾ ਨਾ ਹੋਣਾ। ਸੱਚ ਜਾਣਿਓ, ਸਾਡੇ ਮਨ ਹਿਰਦੇ ਦੀ ਸ਼ਾਂਤੀ ਤੇ ਟਿਕਾਓ ਹੈ। ਸਾਡੇ ਮਨ ਦੇ ਵਿੱਚੋਂ ਆਸਾ ਮਨਸਾ ਤੇ ਵਾਸ਼ਨਾਵਾਂ ਆਦਿਕਾਂ ਦਾ ਨਾ ਹੋਣਾ, ਮਨ ਦਾ ਮੁੱਕ ਜਾਣਾ, ਮਨ ਦੀਆਂ ਆਸਾ ਮਨਸਾ ਫੁਰਨੇ ਮੁੱਕ ਜਾਣੇ, ਬਿਲਕੁਲ ਸ਼ਾਂਤ। ਤੂੰ ਅਸ਼ਾਂਤ ਉਨੀ ਦੇਰ ਹੈ ਹੇ ਮਨੁੱਖ ਜਿੰਨੀ ਦੇਰ ਤੇਰੇ ਅੰਦਰ ਆਸਾ ਮਨਸਾ ਤਰ੍ਹਾਂ ਤਰ੍ਹਾਂ ਦੀਆਂ ਭਟਕਣਾਂ ਤੇ ਮਨ ਦੇ ਫੁਰਨੇ ਆ, ਉਨੀ ਦੇਰ ਤੂੰ ਅਸ਼ਾਂਤ ਹੈ, ਅਸ਼ਾਂਤ ਤੁਰਿਆ ਫਿਰਦਾ। ਜੇਕਰ ਸ਼ਾਂਤੀ ਚਾਹੀਦੀ ਆ, ਜੇਕਰ ਟਿਕਾਓ ਚਾਹੀਦਾ, ਆਨੰਦ ਚਾਹੀਦਾ ਜੀਵਨ ਚ, ਤੇ ਕੀ ਕਰਨਾ ਹੋਏਗਾ? ਮਨ ਦੀਆਂ ਲਹਿਰਾਂ, ਮਨ ਦੇ ਫੁਰਨੇ, ਮਨ ਦੀ ਆਸਾ, ਮਨ ਦੀ ਮਨਸਾ ਮੁਕਾਉਣੀ ਪਏਗੀ। ਜੀਵਨ ਕੀ ਬਣਾਉਣਾ ਪਏਗਾ? ਫਿਰ ਬੇਨਤੀ ਕਰਦੇ ਹਾਂ, ਜੀਵਨ ਬਣਾਉਣਾ ਪਏਗਾ ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹੇ ਨਿਰਾਸ਼ਾ, ਕਾਮ ਕ੍ਰੋਧ ਜੇ ਪਰਸੈ ਨਾਹਿਨ, ਤੇ ਘਟ ਬ੍ਰਹਮ ਨਿਵਾਸ। ਪਾਤਸ਼ਾਹ ਨੇ ਬਾਣੀ ਚ ਇੱਕ ਗੱਲ ਹੋਰ ਆਖੀ, ਹੋਰ ਗੱਲ ਸਪਸ਼ਟ ਹੋ ਜਾਵੇ। ਮਹਾਰਾਜ ਕਹਿੰਦੇ ਆਸਾ ਮਨਸਾ ਜਿੰਨੀ ਦੇਰ ਤੇਰੇ ਅੰਦਰ ਤਰ੍ਹਾਂ ਤਰ੍ਹਾਂ ਦੇ ਮਨ ਦੇ ਫੁਰਨੇ ਉੱਠਦੇ ਆ, ਤੈਨੂੰ ਸ਼ਾਂਤੀ ਮਿਲ ਹੀ ਨਹੀਂ ਸਕਦੀ, ਟਿਕਾਓ ਮਿਲ ਹੀ ਨਹੀਂ ਸਕਦਾ। ਮਹਾਰਾਜ ਨੇ ਬਾਣੀ ਚ ਫੈਸਲਾ ਕਰ ਦਿੱਤਾ। ਸੋਰਠ ਰਾਗ ਚ ਇੱਕ ਜਗ੍ਹਾ ਤੇ ਦਾਤਾ ਜੀ ਕਹਿੰਦੇ ਆ, ਆਸਾ ਵਿੱਚ ਅਤ ਦੁੱਖ ਘਣਾ, ਆਸਾ ਵਿੱਚ ਅਤ ਦੁੱਖ ਘਣਾ। ਵੇਖੋ ਪਹਿਲਾਂ ਅਤ ਸ਼ਬਦ, ਫਿਰ ਦੁੱਖ, ਫਿਰ ਘਣਾ। ਅਤ ਦਾ ਦੁੱਖ, ਘਣਾ ਦੁੱਖ, ਬਹੁਤ ਜ਼ਿਆਦਾ ਦੁਖੀ ਦੁਖੀ, ਠੋਕਰਾਂ ਹੀ ਠੋਕਰਾਂ। ਆਸਾ ਵਿੱਚ ਅਤ ਦੁੱਖ ਘਣਾ, ਪਰ ਆਸਾਂ ਕਰਦਾ ਕੌਣ ਆ? ਮਨਮੁਖ ਚਿੱਤ ਲਾਇਆ, ਮਨਮੁਖ ਨੇ ਆਸਾਂ ਚ ਚਿੱਤ ਰੱਖਿਆ। ਆਸਾਂ ਵਿੱਚ ਅਤ ਦੁੱਖ ਘਣਾ, ਮਨਮੁਖ ਚਿੱਤ ਲਾਇਆ, ਗੁਰਮੁਖ ਭਏ ਨਿਰਾਸ਼, ਪਰਮ ਸੁਖ ਪਾਇਆ। ਗੁਰਮੁਖ ਭਏ ਨਿਰਾਸ਼, ਪਰਮ ਸੁਖ ਪਾਇਆ, ਪਰਮ ਸੁਖ, ਸ੍ਰੇਸ਼ਟ ਸੁਖ ਉਹਨਾਂ ਨੂੰ ਮਿਲਿਆ। ਵੈਸਟ ਵਾਲੇ ਪਾਸੇ ਅੱਜ ਕੀ ਆ? ਵੈਸਟ ਪੱਛਮੀ ਦੇਸ਼ ਹੈ ਜਿਹੜੇ, ਉਹਨਾਂ ਚ ਕੀ ਆ? ਧਿਆਨ ਰੱਖਣਾ, ਪੱਛਮ ਦੇ ਵਿੱਚ ਇਹ ਗੱਲ ਨਹੀਂ ਹੈ ਕਿ ਆਸ ਨਹੀਂ ਰੱਖਣੀ। ਪੱਛਮ ਜਿਹੜਾ ਹੈ ਨਾ, ਉਹ ਜਿਉਂਦਾ ਹੀ ਆਸਾਂ ਦੇ ਸਿਰ ਤੇ ਹੈ। ਅਗਲੇ ਸਾਲ ਆਪਾਂ ਕਰਨਾ, ਦੋ ਸਾਲਾਂ ਨੂੰ ਆਪਾਂ ਕਰ ਲਾਂਗੇ। ਕਹਿੰਦੇ ਤਾਂ ਬੰਦਾ ਮਿਹਨਤ ਕਰਦਾ, ਤਾਂ ਬੰਦਾ ਉੱਦਮੀ ਹੁੰਦਾ ਆ, ਜੇ ਉਹਦੇ ਮਨ ਚ ਇਹ ਹੋਵੇ ਵੀ ਮੈਂ ਦੋ ਸਾਲਾਂ ਤੱਕ ਆਹ ਕੰਮ ਕਰ ਲਾਂਗਾ। ਉਹ ਕਹਿੰਦੇ ਅਸੀਂ ਇਸ ਕਰਕੇ ਤਰੱਕੀ ਕਰਦੇ ਹਾਂ। ਉਹਨਾਂ ਦੀ ਆਪਣੀ ਸੋਚ ਹੈ, ਉਹਨਾਂ ਦੀ ਆਪਣੀ ਵਿਚਾਰਧਾਰਾ ਹੈ। ਉਹ ਕਹਿੰਦੇ ਜੇਕਰ ਆਪਾਂ ਇਹ ਗੱਲ ਸੋਚਾਂਗੇ ਕਿ ਮੈਂ ਦੋ ਸਾਲਾਂ ਤੱਕ ਆਹ ਕੰਮ ਸਿਰੇ ਚੜਾਉਣਾ ਆ, ਕਹਿੰਦੇ ਫਿਰ ਬੰਦਾ ਮਿਹਨਤ ਕਰੇਗਾ, ਘਾਲਣਾ ਘਾਲੇਗਾ, ਉੱਦਮ ਕਰੇਗਾ, ਦੋ ਸਾਲ ਬੜੀ ਮੁਸ਼ਕਤ ਕਰੇਗਾ। ਉਹਨਾਂ ਦੀ ਆਪਣੀ ਸੋਚ ਹੈ। ਪਰ ਮੈਂ ਇੱਕ ਬੇਨਤੀ ਕਰਾਂ, ਜਿਉਂ ਜਿਉਂ ਵੈਸਟ ਵਾਲੇ ਪਾਸੇ, ਪੱਛਮ ਦੇਸ਼ਾਂ ਵਾਲੇ ਪਾਸੇ ਇਹ ਸੋਚ ਆਈ ਆ, ਤਿਉਂ ਤਿਉਂ ਉਹ ਲੋਕ ਅਸ਼ਾਂਤ ਹੋਏ। ਬਹੁਤ ਲੋਕ ਅਸ਼ਾਂਤ ਨੇ ਉੱਥੇ। ਸੱਚ ਜਾਣਨਾ, ਕਿਸੇ ਵੀ ਦੇਸ਼ ਚ ਜਾ ਕੇ ਵੇਖ ਲਓ, ਇੰਗਲੈਂਡ ਦੇ ਵਿੱਚ, ਸਾਰੇ ਯੂਰਪ ਦੇ ਵਿੱਚ, ਅਮਰੀਕਾ ਦੇ ਵਿੱਚ, ਕੈਨੇਡਾ ਚ, ਮੈਕਸੀਕੋ, ਕਿਤੇ ਜਾ ਕੇ ਤੱਕ ਲਓ। ਇੱਕ ਡਾਕਟਰ ਨੇ ਮੈਨੂੰ ਉੱਥੇ ਦੱਸਿਆ, ਕੈਨੇਡਾ ਦੀ ਧਰਤੀ ਤੇ ਡਾਕਟਰ ਇੱਕ ਕਹਿੰਦਾ ਇੱਥੇ 70% ਲੋਕ ਆ ਜਿਹੜੇ ਹਰ ਵਕਤ ਡਿਪਰੈਸ਼ਨ ਦੇ ਵਿੱਚ ਰਹਿੰਦੇ ਆ। ਡਿਪਰੈਸ਼ਨ 70% ਲੋਕ, 100 ਚੋਂ 70 ਬੰਦੇ ਕਹਿੰਦਾ ਡਿਪਰੈਸ਼ਨ ਚ ਰਹਿੰਦੇ ਹਰ ਵਕਤ, ਅਸ਼ਾਂਤ। ਕਾਰਨ ਇਹਦਾ ਪਤਾ ਕੀ ਹੈ? ਇਹਦਾ ਮੈਂ ਕਾਰਨ ਇੱਕੋ ਹੀ ਸੋਚਿਆ, ਵੇਖਿਆ ਕਿ ਸੰਸਾਰ ਦੀ ਧਨ ਦੌਲਤ ਪਦਾਰਥਾਂ ਕਰਕੇ ਇੰਨੀ ਦੌੜ ਆ ਕਿ ਮਨੁੱਖ ਦਿਨ ਰਾਤ ਖੂਹ ਦਾ ਬੈਲ ਬਣਿਆ ਹੋਇਆ, ਦਿਨ ਰਾਤ। ਮੈਂ ਇੱਥੋਂ ਤੱਕ ਲੋਕਾਂ ਨੂੰ ਵੇਖਿਆ ਜਿਹੜੇ ਕੰਮ ਤੋਂ ਬੈੱਡ ਤੇ ਬੈੱਡ ਤੋਂ ਕੰਮ ਤੇ, ਕੋਈ ਸਾਂਝ ਨਹੀਂ ਕਿਸੇ ਨਾਲ, ਕੋਈ ਮਤਲਬ ਨਹੀਂ ਕਿਸੇ ਨਾਲ। ਕੰਮ ਤੇ ਗਏ, ਕੰਮ ਤੋਂ ਆ ਕੇ ਬੈੱਡ ਤੇ ਸੌਂ ਜਾਣਾ, ਬੈੱਡ ਤੋਂ ਸੁੱਤੇ ਉੱਠਣਾ, ਨਹਾ ਕੇ ਮੂੰਹ ਹੱਥ ਧੋ ਕੇ ਕੰਮ ਤੇ ਚਲੇ ਜਾਣਾ, ਬਸ ਇਸ ਤੋਂ ਇਲਾਵਾ ਕੋਈ ਕੰਮ ਨਹੀਂ। ਇਹਦਾ ਇੱਕ ਕਾਰਨ ਉਹਨਾਂ ਲੋਕਾਂ ਨੂੰ ਇਸ ਵੇਲੇ ਪਛਤਾਵਾ ਲੱਗ ਗਿਆ, ਉਹਦਾ ਬੜਾ ਤਕੜਾ ਉਹਨਾਂ ਨੂੰ ਸੰਤਾਪ ਭੋਗਣਾ ਪੈ ਰਿਹਾ ਉਹਨਾਂ ਲੋਕਾਂ ਨੂੰ। ਕਿਹਦਾ? ਉਹ ਕਾਰਨ ਇਹ ਬਣ ਗਿਆ ਕਿ ਉਹਨਾਂ ਦੇ ਬੱਚੇ ਉਹਨਾਂ ਦੇ ਹੱਥੋਂ ਨਿਕਲਦੇ ਜਾਂਦੇ ਆ। ਕਿਉਂ? ਬੱਚਿਆਂ ਵਾਸਤੇ ਟਾਈਮ ਕੋਈ ਨਹੀਂ, ਬੱਚਿਆਂ ਵਾਸਤੇ ਟਾਈਮ ਕੋਈ ਨਹੀਂ, ਬੱਚਿਆਂ ਵਾਸਤੇ ਸਮਾਂ ਕੋਈ ਨਹੀਂ, ਕੋਈ ਟਾਈਮ ਨਹੀਂ ਬੱਚਿਆਂ ਵਾਸਤੇ। ਬੱਚੇ ਆਪਣੇ ਕੰਮ ਵਿੱਚ ਮਸਤ ਆ, ਉਹ ਆਪਣੇ ਕਾਰੋਬਾਰ ਧਨ ਮਾਇਆ ਦੇ ਵਿੱਚ ਮਸਤ ਨੇ। ਮੈਨੂੰ ਖਿਮਾ ਕਰਿਓ, ਸਾਡੇ ਆਪਣੇ ਦੇਸ਼ ਵਿੱਚ ਵੀ ਇਹ ਲੱਛਣ ਜਿਹੜੇ ਆ ਇਹ ਮੈਨੂੰ ਨਜ਼ਰ ਆਉਣ ਲੱਗ ਪਏ। क्योंकि हर मनुख जेड़ा अज वैस्ट वाले पासे दी रीस करता है, भावें वह धन कमाउण दी गल है, भावें वह कारोबार की गल है, ते भावें वह संसार की दौड़ की गल है, ते भावें वह तरह तरह के नाच गाने ते टैलीविजन की गल है। ये उधर ते असीं सुणदे सां अपने देश विच होण लग पिया सब कुछ, कारण मनुख उहनां दी रीस करता है। पाप की बुरे कर्म की रीस जिहड़ी आ उह बड़ी जल्दी हो जाती है, पर किसी नूं सवेरे अमृत वेले उठ के नितनेम करदा जदों वेखदा उदों तेरे अंदर यह भावना क्यों नहीं जागदी कि मैं भी नितनेम करां। यह रीस जल्दी नहीं करता, पापां वाले पासे बहुत तुरेगा। जे कोई अमृत वेले उठदा बाणी पढ़दा गुरुद्वारे जांदा सतसंगत करदा, तेरे मन च क्यों नहीं लालसा पैदा हुई कि फलाना बंदगी करदा यह सतसंगत करदा मैं भी करनी है। प्रेरणा देनी पैंदी, लैक्चर देने पैंदे, बोलना पैंदा, प्रेर प्रेर के सतसंगत विच नाम सिमरन वाले पासे जोड़ना पैंदा। मैं बेनती कर रहा सां कि सारे दा सारा संसार अज झात मारदे आ, संसार अशांत है, बहुत अशांत, बहुत हर मनुख की दौड़ धन दौलत पदार्थां करके। कोई मनुख तुहानू बाहरों नजर आएगा बड़ा सुखी जापदा है, बहुत सुखी लगता है, उहदा दिल फरोल के वेखो दुखी। मैं तो कई बार ठेठ पंजाबी की एक दलील दिया करता, पता केड़ी? पहला पहला लोग घरां दे विच अग बालदे सी ते चुल्हा बालिया करदे सन। केड़ा चुल्हा? लकड़ां, लकड़ां बालणियां, गोए दियां पाथियां बालणियां, घरां च अग बालदी। ते जेड़े घर च अग बालदी हुंदी सी ना चुल्हा बालदा सी, ते बाहर कोई सड़क दे उत्ते भी तुरिया जांदा ना गली च, ते पता लगता सी भी इन्हां दे घर अग बलदी आ, इन्हां दे घर अग बलदी पता लगता सी। लकड़ां दी अग पाथियां दी अग आ, उहदे नाल थोड़ा बहुता चानण इधर उधर जांदा पता लगता इन्हां दे घर चुल्हा तपदा पिया है। उहदे तों बाद स्टोव आ गए, मिट्टी दा तेल पा के स्टोव बालदे रहे आपां। जदों स्टोव बलदा ना किसी दे घर, ते उस वेले भी किते कोई बाहर तुरिया जांदा जां बाहर कोई खड़ा, उन्हूं पता लगता क्यों भी इन्हां दे घर अग बलदी है। क्यों पता लगता? क्योंकि आवाज आउंदी है। हुण उह चानण ते इन्ना ज्यादा नहीं करता भी चानण ज्यादा घर च पता लगे भी इन्हां दे घर चानण हो रहा, कोई अग बल रही है। वह हुण चानण ते बहुता नहीं करता, थोड़ा जिहा ही सेक देंदा आ, जिन्नी क किसे तवे नूं जां पतीले नूं लोड आ उन्ना की सेक देंदा वह उन्नी क थां च, पर उहदी आवाज सी, वह आवाज देंदा ते पता लगता भी अग बलदी, स्टोव चलदा है। हुण की होया? गैस आ गई, गैस आ गए ना, गैसी चुल्हे। हुण गैस आ गई आ, एक कमरे च अग बलदी आ, एक कमरे च अग बलदी रसोई च जां किसे दे घर कमरे च अग बलदी आ, नाल दे कमरे च भी नहीं पता कि अग बलदी आ कि नहीं बलदी। इथों तक भी मैं देखिया, नाल दे कमरे नूं ते छड्डो। कई बार पता की होंदा, जे चुल्हे दे उत्ते गैसी चुल्हे दे उत्ते तवा रखिया ना जां कोई पतीला रखिया, ते तां वी कई बार जिहड़ा स्विच आपां ऑन करदे उहनूं वेखणा पैंदा भी चुल्हा छड्डिया ते नहीं किते थल्ले, चंगी तरह झात मारनी पैंदी क्योंकि अग ही बड़ी थोड़ी जी है तेज आ, पर है बड़ी थोड़ी जी अग, अग थोड़ी जी है बड़ी तेज। ते उह कई बार सुआणियां नूं बीबियां नूं रसोई च चंगी तरह वेखणा पैंदा भी गैस किते छड्डिया ते नहीं रह गया, चुल्हा किते बलदा ते नहीं रह गया, ना कोई आवाज ते ना बहुता चानना। खिमा करियो, कदे समा सी पता लगदा सी इस घर विच दुखां दी अग बलदी है, पता लग जांदा सी किसे दी आवाज है, किसे दी अग भांबड़ बन के मचदी सी, पर अग दुखां दी अज भी सारे घरां च आ, पर गैस दी तरह हो गई, चुप करके बंदा अपने आप विच ही मचदा रहिंदा। खिमा करना है, सच दे बंदा अपने आप विच ही मचदा, अपने आप च अंदरों अंदर अपने आप दे विच हर मनुख जिहड़ा वो मचदा सड़दा है। शांति कोई नहीं, अशांति।